पग पंकज बंदन सिमरौ अंगद दुख निकन गुरु अमरदास नित प्यावो हृदय श्री गुरु रामदास गुण गावो गुरुवर जनो
विघ्नन के
नाशक विघ्नन नाशक हर गोविंद शुभ मत काशक श्री हर
नमो कर
जोरी नमो
कर जोरी श्री हर कृष्ण मन बोरी
गुरु तेग बहादुर
परम कृपाल परम कृपाल श्री गुरु गोविंद सिंह बिसाला
तरों तरा तर पुन पुन सीसा जी
पुन पुन सीसा बंदोबा बार जगदीसा
एक अंकारा
सतगुरु
ए प्रसाद
सच होए वाहे गुरु जी की फतेह विघ्न विनाशन जी की फतेह विघ्न विनाशन सोए दवैया छंद अद्भुत देखत ही बिस्मा देओ कहो मोल ए जो इसकी सम को और न पेखियो लेओ मोल कैसो नहीं मोल इसको तुम पाई ऐसे कैत फिरंदा पुन हमने लेनो भी नाई श्री अवतार मुकंदा
धन धन साहब श्री गुरु ग्रंथ साहिब महाराज जी आवन पवित्र गोद में सजी हुई गुरु रूप गुरु खालसा साध संघ जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह धन धन सतगुरु गुरु नानक देव साहब जी महाराज भाई मरदाना जी जिन्होंने गुरु ने कीर्तन की दात बख्शिश की है महाराज की आग्ञा पा के अरबाब लैण वास्ते चले हैं बेबे नानकी जी तो 7 रुपये प्राप्त किए हैं जिथे भेजा सी पहुँच गए ने किसी ने नहीं दसिया कि फिर अंदा इत्थे रहिंदा जां नहीं कौन है बहुत थक थका के एक जगह बैठना मिलिया दरख्तों की छावें थले आराम कर लगे ने सोचते ने कि इन्नी दूर आया भी है तो बंदा भी नहीं मिलिया इन्ने नू एक व्यक्ति आया कह लग्या तुसी कित्थों आए हो किने भेजिया तुसी बहुत थके हुए लगते हो चिंता तुर भी हो भाई मरदाना कह लगे हाँ भाई मैं थकिया होया भी हाँ चिंता तुर भी हाँ मैनू गुरु नानक देव महाराज ने जो बेदियां दी बंस विचों ने उन्होंने भेजिया है फिरंदा नामे इत्थे एक रबाबी है पर वो मैनू मिलिया नहीं है उस वक्त फिरंदा कहन लग्या कि मैं ही फिरंदा हाँ आ रबाब है कहिंदे पहला तो तुहाडे हाथ विच रबाब नहीं सी ते कित्थों आ गई एकदम हुणे तो कहिंदे अगमी रबाब है ਗੁਰੂ ਨਾਨਕ ਦੇਵ ਮਹਾਰਾਜ ਵਾਸਤੇ ਹੈ। ਬੜੇ ਚਿਰ ਤੋਂ ਉਡੀਕ ਰਿਹਾ ਉਹਨਾਂ ਨੂੰ, ਭੇਟਾ ਦੇਵਾਂਗਾ। ਬੜੀ ਸੁੰਦਰ ਵਾਪ, ਪਰ ਵਜਾਉਣੀ ਉਹਨਾਂ ਦੇ ਸਾਹਮਣੇ ਹੀ ਆ, ਹੋਰ ਕਿਸੇ ਸਾਹਮਣੇ ਵਜਾਉਣੀ ਨਹੀਂ ਹੈ। ਭਾਈ ਮਰਦਾਨਾ ਕਹਿਣ ਲੱਗੇ, ਇਹਦੇ ਜਿੰਨੇ ਕੁ ਪੈਸੇ ਬਣਦੇ ਦੱਸੋ, ਤੁਹਾਨੂੰ ਉਹਨੇ ਪੈਸੇ ਦੇਵਾਂ। ਕਹਿੰਦੇ ਭਾਈ ਮਰਦਾਨਾ, ਤੇਰੇ ਕੋਲ ਇਹਨਾਂ ਦੇ ਪੈਸੇ ਨਹੀਂ ਹਨ, ਇਹ ਬੜੀ ਕੀਮਤੀ ਚੀਜ਼ ਹੈ, ਪਰ ਇਹ ਤਾਂ ਮੈਂ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਦੇਣੀ ਹੈ। ਇਉਂ ਵਚਨ ਬਿਲਾਸ ਕਰ ਰਹੇ ਨੇ, ਸਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ।
ਦਵਈਆ ਛੰਦ ਨਹੀਂ ਮੋਲ ਇਸ ਕੋ ਤੁਮ ਪਾਈ, ਐਸੇ ਕਹਿਤ ਫਿਰੰਦਾ।
ਭਾਈ ਫਿਰੰਦਾ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹਦੀ ਜਿਹੜੀ ਕੀਮਤ ਆ ਨਾ, ਇਹ ਨਹੀਂ ਤੁਹਾਨੂੰ ਪਤਾ, ਨਾ ਹੀ ਤੁਸੀਂ ਇਹਦੀ ਜਿਹੜੀ ਕੀਮਤ ਹੈ ਉਹ ਦੇ ਸਕਦੇ ਹੋ।
ਹੁਣ ਹਮਨੇ ਲੈਨੋ ਵੀ ਨਾਈ ਸ੍ਰੀ ਅਵਤਾਰ ਮੁਕੰਦਾ।
ਕਿਉਂਕਿ ਸ੍ਰੀ ਮੁਕੰਦ ਜੋ ਮੁਕਤੀ ਦੇ ਦਾਤਾ ਅਕਾਲ ਪੁਰਖ ਵਾਹਿਗੁਰੂ ਨੇ, ਉਹਨਾਂ ਨੇ ਅਵਤਾਰ ਧਾਰਿਆ ਹੋਇਆ। ਅਸੀਂ ਤਾਂ ਨਹੀਂ ਲੈਂਦੇ, ਅਸੀਂ ਤਾਂ ਉਹਨਾਂ ਤੋਂ ਲੈਂਦੇ ਹਾਂ ਬਖਸ਼ਿਸ਼ਾਂ, ਅਸੀਂ ਤਾਂ ਸਿਰਫ ਉਹਨਾਂ ਨੂੰ ਭੇਟਾ ਦੇਵਾਂਗੇ।
ਏ ਰਬਾਬ ਤੁਮ ਕਿਤ ਬਿਦ ਦੀਨੋ, ਮੋਲ ਨ ਲੈ ਉਹ ਕੈਸੇ।
ਸੋ ਇਹ ਜਿਹੜੀ ਰਬਾਬ ਹੈ ਨਾ, ਮੋਲ ਜਿਹੜੀ ਹੈ ਇਹਦੀ ਕੀਮਤ ਨਹੀਂ ਲੈਣੀ। ਕਿਉਂ ਕਿ ਇਹ ਰਬਾਬ ਜਿਹੜੀ ਹੈ ਕਿਸ ਤਰੀਕੇ ਦੇ ਨਾਲ, ਕੋਈ ਇਹਦੀ ਕੀਮਤ ਬਣਦੀ ਨਹੀਂ ਹੈ।
ਸਭ ਬਿਰਤਾਂਤ ਪਨੀਜੈ ਆਪਣਾ, ਖੋਵੋ ਸੰਸੈ ਹਮਰਾ।
ਸੋ ਸਾਰਾ ਬਿਰਤਾਂਤ ਸਾਨੂੰ ਕਹਿਣਾ ਕਰੋ, ਇਹ ਕਿਸ ਤਰੀਕੇ ਨਾਲ ਰਬਾਬ ਦਿੱਤੀ ਹੈ, ਪੈਸਾ ਵੀ ਨਹੀਂ ਲੈਣਾ, ਤੁਸੀਂ ਕਿੱਥੋਂ ਆਏ ਹੋ, ਕੌਣ ਹੋ, ਕਿਉਂ ਭੇਟਾ ਦੇ ਰਹੇ ਹੋ, ਇਹ ਬਿਰਤਾਂਤ ਦੱਸੋ ਜੀ।
ਪੰਤ ਫਿਰੰਦਾ ਅੰਮ੍ਰਿਤ ਮੰਡਲ ਕੋ ਇਹ ਰਬਾਬ ਨੈ ਲਖੀਏ।
ਭਾਈ ਫਿਰੰਦਾ ਕਹਿਣ ਲੱਗੇ, ਇਹ ਜਿਹੜੀ ਰਬਾਬ ਹੈ ਨਾ, ਮ੍ਰਿਤ ਮੰਡਲ ਜੱਗ ਸਾਜਿਆ, ਜਿਉਂ ਬਾਲੂ ਘਰ ਬਾਰ, ਇਹ ਮ੍ਰਿਤ ਮੰਡਲ ਐਸ ਲੋਕ ਨੂੰ ਕਹਿੰਦੇ ਨੇ ਜਿੱਥੇ ਆਪਾਂ ਬੈਠੇ ਹਾਂ। ਕਹਿੰਦੇ ਇਹ ਮ੍ਰਿਤ ਮੰਡਲ ਦੀ ਚੀਜ਼ ਨਹੀਂ ਹੈ, ਇਹ ਤਾਂ ਉੱਪਰੋਂ ਆਈ ਹੈ।
ਅਨੰਤ ਅਗਰ ਸੋ ਨਹੀਂ ਵਜਾਵੋ, ਸ੍ਰੀ ਨਾਨਕ ਜੈ ਭਿਖੀਏ।
ਸੋ ਜਿੱਥੇ ਗੁਰੂ ਨਾਨਕ ਦੇਵ ਜੀ ਹਨ ਉੱਥੇ ਹੀ ਵਜਾਉਣੀ ਹੈ ਇਹ ਰਬਾਬ, ਹੋਰ ਕਿਸੇ ਬੰਦੇ ਦੇ ਅੱਗੇ ਰਬਾਬ ਨਹੀਂ ਵੱਜੇਗੀ।
ਤਹਾਂ ਵਜਾਵੋ ਚੱਲ ਮਰਦਾਨਾ, ਸੰਗ ਚਲੋ ਮੈਂ ਤੇਰੇ।
ਚੱਲ ਬਈ ਮਰਦਾਨਾ, ਮੈਂ ਵੀ ਨਾਲ ਹੀ ਚੱਲਦਾ। ਆਪਾਂ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਸ ਇਹ ਪਹੁੰਚਾ ਦਿੰਦੇ ਹਾਂ।
ਪਾਦ ਪਦਮ ਕੋ ਦਰਸ਼ਨ ਕਰੋ, ਹਿਰਦੇ ਲਾਲਸਾ ਮੇਰੇ।
ਕਿਉਂਕਿ ਮੈਂ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਦੇ ਦਰਸ਼ਨ ਕਰਨੇ ਨੇ, ਇਹ ਮੇਰੇ ਮਨ ਦਾ ਮਨੋਰਥ ਹੈ।
ਯੁਗਲ ਚਲੇ ਔਰ ਹਰਖ ਵਿਸਾਲਾ, ਪਹੁੰਚੇ ਜਾਂ ਕਿਰਪਾਲਾ।
ਦੋਵੇਂ ਜਾਣੇ ਬੜੇ ਖੁਸ਼ ਹੋ ਕੇ ਚੱਲੇ ਨੇ ਉੱਥੋਂ, ਜਿੱਥੇ ਕਿਰਪਾਲੂ ਸਤਿਗੁਰੂ ਜੀ ਸਜੇ ਹੋਏ ਨੇ ਜੰਗਲ ਦੇ ਵਿੱਚ, ਉੱਥੇ ਜਾ ਪਹੁੰਚੇ ਨੇ।
ਪਦ ਅਰਬਿੰਦ ਆਨੰਦ ਕੰਦ ਕੇ, ਪਰਸੇ ਧਰ ਕਰ ਭਾਲਾ।
ਮੱਥਾ ਆਪਣਾ ਜਾ ਕੇ ਭਾਈ ਫਿਰੰਦਾ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਪਰ ਬੜੇ ਪਿਆਰ ਨਾਲ ਮੱਥਾ ਟੇਕ ਦਿੱਤਾ।
ਨੌਵੇਂ ਦਿਨ ਆਇਓ ਮਰਦਾਨਾ, ਧਰਿਓ ਰਬਾਬ ਅਗਾਰੇ।
ਕਿਉਂਕਿ ਤਿੰਨ ਕੁ ਦਿਨ ਦਾ ਸਫ਼ਰ ਜਾਣ, ਤਿੰਨ ਦਿਨ ਰਹਿਣ, ਤਿੰਨ ਦਿਨ ਆਉਣ, ਨੌ ਕੁ ਦਿਨ ਕੁੱਲ ਲੱਗੇ ਨੇ। ਇਉਂ ਰਬਾਬ ਲਿਆ ਕੇ ਅੱਗੇ ਰੱਖ ਦਿੱਤੀ ਹੈ।
ਕਮਲ ਬਦਨ ਤੇ ਬਚ ਮਕਰੰਦਾ, ਬੋਲੇ ਸ਼੍ਰੀ ਦੰਭਾਰੀ।
ਦੰਭ ਦੇ ਕੱਟਣ ਵਾਲੇ, ਭਾਵ ਦੰਭ ਦੇ ਵੈਰੀ, ਪਖੰਡ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਫਿਰ ਇਸ ਤਰ੍ਹਾਂ ਬਚਨ ਬੋਲੇ।
ਬਹੁਤੀ ਬਿਲਮ ਲਗਾਈ ਤੈਵਾਂ, ਭਈ ਬਾਤ ਕਹੋ ਤੈਸੇ।
ਭਾਈ ਮਰਦਾਨਾ, ਸਮਾਂ ਬੜਾ ਲਗਾ ਦਿੱਤਾ ਹੈ ਉੱਥੇ, ਇੰਨੀ ਦੇਰ ਲਾਤੀ ਆਉਣ ਵਿੱਚ, ਉੱਥੇ ਕੀ ਗੱਲ ਹੋਈ ਹੈ?
ਪ੍ਰਭ ਜੀ ਭੇਵ ਨ ਜਾਣਿਓ ਜਾਈ, ਕਹੋ ਬਚਨ ਮੈਂ ਕੈਸੇ।
ਮਹਾਰਾਜ ਕਿਵੇਂ ਦੱਸਾਂ ਤੁਹਾਨੂੰ ਮੈਂ, ਮੇਰੇ ਕੋਲੋਂ ਇਹ ਭੇਦ ਜੋ ਹੋਇਆ ਉੱਥੇ ਜਾ ਕੇ, ਜੋ ਕੌਤਕ ਵਰਤਿਆ, ਉਹ ਵੀ ਮੇਰੇ ਕੋਲੋਂ ਦੱਸਿਆ ਨਹੀਂ ਜਾਂਦਾ।
ਆਪ ਖੁਦਾਏ ਧਰਤੀ ਅਵਤਰਿਓ, ਅਚਰਜ ਹੇਰ ਚਰਿਤਾ।
ਕਿਉਂਕਿ ਆਪ ਜੀ ਖੁਦਾ ਨੇ ਰੂਪ ਧਾਰਨ ਕੀਤਾ, ਆਪ ਖੁਦਾ ਹੋ, ਤੁਹਾਡੇ ਜਿਹੜੇ ਅਸਚਰਜ ਕੌਤਕ ਨੇ ਉਹ ਦੇਖ ਕੇ ਮਨ ਹੈਰਾਨ ਹੁੰਦਾ ਹੈ।
ਗਇਓ ਗ੍ਰਾਮ ਮੈਂ ਤੁਮ ਜੋ ਬਤਾਇਓ ਭਇਓ ਵਿਆਕਲ ਫਿਰਤਾ।
ਉਹ ਜਿਹੜਾ ਨਗਰ ਤੁਸੀਂ ਦੱਸਿਆ ਸੀ ਮੈਨੂੰ ਕਿ ਉੱਥੇ ਰਬਾਬ ਮਿਲੇਗੀ, ਫਰੰਦਾ ਮਿਲੇਗਾ, ਮੈਂ ਉੱਥੇ ਬੜਾ ਲੱਭਦਾ ਰਿਹਾ ਪਰ ਮੈਨੂੰ ਉੱਥੇ ਕੋਈ ਨਾ ਮਿਲਿਆ।
ਯੁਗ ਬਾਸਰ ਮੈਂ ਗ੍ਰਾਮ ਖੋਜ ਕੇ ਹਟ ਆਮਨ ਕੋ ਤਿਆਰੋ।
ਮੈਂ ਦੋ ਦਿਨ ਤਾਂ ਖੋਜਦਾ ਰਿਹਾ ਖੋਜਦਾ ਰਿਹਾ, ਫਿਰ ਅਖੀਰ ਆਉਣ ਨੂੰ ਮੈਂ ਤਿਆਰ ਹੋ ਗਿਆ।
ਆਏ ਸੰਤ ਇਹ ਸੰਗ ਜੋ ਮੇਰੇ ਦੀਨ ਰਬਾਬੈ ਚਾਰੋ।
ਆਹ ਜਿਹੜੇ ਸੰਤ ਜੀ ਮੇਰੇ ਨਾਲ ਆਏ ਨੇ ਨਾ, ਇਹ ਇਹਨਾਂ ਨੇ ਮੈਨੂੰ ਦਿੱਤੀ ਰਬਾਬ ਬੜੀ ਜਿਹੜੀ ਸੋਹਣੀ ਹੈ।
ਤੀਨ ਦਿਵਸ ਮੈਂ ਪਹੁੰਚਿਓ ਜਾਈ ਤੀਨ ਦਿਵਸ ਤੈਂ ਬੀਤੇ।
ਕਿਉਂਕਿ ਤਿੰਨ ਦਿਨ ਤਾਂ ਜਾਣ ਨੂੰ ਲੱਗ ਗਏ, ਤਿੰਨ ਦਿਨ ਮੇਰੇ ਉੱਥੇ ਬਤੀਤ ਹੋ ਗਏ।
ਤੀਨ ਦਿਵਸ ਮੈਂ ਮੁੜ ਕਰ ਆਇਓ ਬਿਲਮ ਲਗੀ ਸਰੀਤੇ।
ਫਿਰ ਤਿੰਨ ਦਿਨਾਂ ਦੇ ਵਿੱਚ ਮੈਂ ਵਾਪਸ ਆਇਆ ਹਾਂ। ਇਸ ਤਰ੍ਹਾਂ ਨੌ ਦਿਨ ਕੁੱਲ ਲੱਗੇ ਨੇ, ਇਸ ਤਰ੍ਹਾਂ ਦੇਰ ਲੱਗ ਗਈ ਹੈ।
ਹੱਥ ਬੰਦ ਕਰ ਬਚਨ ਫਿਰੰਦਾ ਆਨੰਦ ਕੰਧ ਸੁਣੀ ਜੈ।
ਦੋਵੇਂ ਹੱਥ ਜੋੜ ਕੇ ਭਾਈ ਫਿਰੰਦਾ ਨੇ ਬਚਨ ਕੀਤਾ, ਹੇ ਆਨੰਦ ਦੇ ਮੁੱਢ ਰੂਪ ਗੁਰੂ ਨਾਨਕ ਦੇਵ ਜੀ ਸੁਣੋ।
ਉਤੋਂ ਪੁਚਾਵਨ ਏ ਰਬਾਬ ਬਰ ਕਿਰਪਾ ਸਿੰਧ ਸੋਲੀ ਜੈ।
ਇਹ ਜਿਹੜੀ ਸ੍ਰੇਸ਼ਟ ਰਬਾਬ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਤੁਹਾਡੇ ਕੋਲ ਹੀ ਪਹੁੰਚਾਉਣੀ ਸੀ, ਮੈਂ ਭੇਟਾ ਕਰਨੀ ਸੀ, ਆਪ ਕਿਰਪਾ ਕਰਕੇ ਲੈ ਲਓ।
ਦਰਸ਼ਨ ਕੀ ਲਾਲਚ ਥੀ ਮੁਝਕੋ ਹਰਖ ਸਰਸ ਦਰਸਾਇਓ।
ਮਹਾਰਾਜ ਜੀ ਮੈਨੂੰ ਬਹੁਤ ਲਾਲਸਾ ਸੀ ਆਪ ਜੀ ਦੇ ਦਰਸ਼ਨਾਂ ਦੀ, ਤੇ ਹੁਣ ਤੁਹਾਡੇ ਦਰਸ਼ਨ ਕਰਕੇ ਨਾ ਮੇਰਾ ਮਨ ਖਿੜ ਗਿਆ, ਮੈਂ ਖੁਸ਼ ਹੋ ਗਿਆ ਹਾਂ।
ਸਭ ਬਿਦ ਜਾਨੋ ਅੰਤਰ ਜਾਮੀ ਇਹ ਬਿਦ ਕਹਿਤ ਸਿਧਾਇਓ।
ਸੋ ਆਪ ਸਾਰੇ ਤਰੀਕਿਆਂ ਨਾਲ ਜਾਣਦੇ ਹੋ ਜੀ, ਸਭ ਪਤਾ ਹੈ ਆਪ ਨੂੰ, ਇਹ ਕਹਿ ਕੇ ਚੱਲਣਾ ਕੀਤਾ।
ਵਿਦਾ ਕਰਨ ਗਮਨਿਓ ਮਰਦਾਨਾ ਭਇਓ ਅਦ੍ਰਿਸ ਸੰਗ ਸੋ।
ਭਾਈ ਮਰਦਾਨਾ ਜੀ ਜਦੋਂ ਛੱਡਣ ਗਏ ਭਾਈ ਫਿਰੰਦਾ ਜੀ ਨੂੰ ਅੱਗੇ ਦੂਰ ਤੱਕ ਬਈ ਛੱਡ ਕੇ ਆਉਂਦਾ ਹਾਂ, ਉਹ ਤਾਂ ਇਕਦਮ ਦੇਖਦਿਆਂ ਦੇਖਦਿਆਂ ਅਲੋਪ ਹੋ ਗਏ।
ਕਿਤ ਕੋ ਗਇਓ ਨਾ ਜਾਣਿਓ ਤੇ ਛਿਨ ਹੇਰਤ ਬਿਸਮੈ ਹੋ।
ਕਿੱਧਰ ਨੂੰ ਗਏ ਨੇ ਉਸ ਵਕਤ ਭਾਈ ਮਰਦਾਨਾ ਜੀ ਦੇਖ ਕੇ ਬੜੇ ਹੈਰਾਨ ਹੋਏ ਨੇ।
ਹਿਰਦੇ ਵਿਚਾਰ ਕਰਤ ਭਾਬੋ ਬਿਦ ਭਇਓ ਨਾ ਨੈਣ ਬਹੀਨਾ।
ਮਨ ਦੇ ਅੰਦਰ ਵਿਚਾਰ ਕਰਦੇ ਨੇ, ਅੱਖਾਂ ਕਦੇ ਬੰਦ ਕਰਦੇ ਨੇ, ਕਦੇ ਮਲਦੇ ਨੇ, ਕਦੇ ਖੋਲਦੇ ਨੇ, ਕਹਿੰਦੇ ਕਿਤੇ ਅੰਨਾ ਤਾਂ ਨਹੀਂ ਹੋ ਗਿਆ ਮੈਂ, ਆ ਹੁਣ ਮੇਰੇ ਨਾਲ ਉਹ ਬੰਦਾ ਤੁਰਿਆ ਜਾਂਦਾ ਸੀ ਫਿਰੰਦਾ, ਤਾਂ ਹੁਣੇ ਮੈਨੂੰ ਦਿਖਣੋਂ ਹਟ ਗਿਆ, ਕਿਤੇ ਮੇਰੀ ਨਿਗਾਹ ਤਾਂ ਨਹੀਂ ਚਲੀ ਗਈ, ਜਿਹੜਾ ਉਹ ਬੰਦਾ ਮੈਨੂੰ ਦਿਖਦਾ ਹੀ ਨਹੀਂ ਹੈ।
ਮੁਰ ਟਿਗ ਤੇ ਦੁਰ ਛਰਸਾ ਕਰਗਾ ਭੇਦ ਨਾ ਤੇ ਕੋ ਚੀਨਾ।
ਆ ਹੁਣ ਮੇਰੇ ਕੋਲ ਸੀ, ਦੇਖੋ ਹੁਣੇ ਹੀ ਛਲ ਜਿਹਾ ਕਰ ਗਿਆ, ਮੇਰੇ ਨਾਲ ਛੋਪੀ ਗਿਆ, ਪਤਾ ਨਹੀਂ ਮੇਰੀ ਨਿਗਾਹ ਹੀ ਬੰਦ ਹੋ ਗਈ ਜਾਂ ਉਹ ਹੀ ਛਲ ਕਰ ਗਿਆ ਹੈ।
ਆਇਓ ਜਬ ਬੂਜਿਓ ਸ਼੍ਰੀ ਨਾਨਕ ਕਹਿ ਲੋ ਜਾਏ ਪੁਚਾਇਓ।
ਸੋ ਜਦੋਂ ਆਇਆ ਭਾਈ ਮਰਦਾਨਾ ਵਾਪਸ, ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਕਿਉਂ ਭਾਈ ਮਰਦਾਨਾ, ਉਹ ਜਿਹੜਾ ਨਾਲ ਤੇਰੇ ਆਇਆ ਸੀ ਭਾਈ ਫਿਰੰਦਾ, ਉਹਨੂੰ ਕਿੱਥੇ ਕੁ ਚੱਕ ਛੱਡ ਕੇ ਆਇਆ ਭਾਈ?
ਮੁਰ ਟਿਗ ਤੇ ਦੁਰ ਦੀਸਿਓ ਨਾਹੀ ਹੇਰ ਤੇ ਅਚਰਜ ਆਇਓ।
ਮਹਾਰਾਜ ਸੱਚੇ ਪਾਤਸ਼ਾਹ, ਉਹ ਤਾਂ ਮੇਰੇ ਕੋਲ ਗੱਲਾਂ ਕਰਦਾ ਸੀ, ਚੰਗਾ ਭਲਾ ਤੁਰਿਆ ਜਾਂਦਾ ਜੀ, ਅਲੋਪ ਹੋ ਗਿਆ, ਮੈਂ ਬੜਾ ਹੈਰਾਨ ਹੋਇਆ, ਕਿਉਂ ਮੈਨੂੰ ਤਾਂ ਫਿਰ ਦਿਖਿਆ ਹੀ ਨਹੀਂ ਹੈ।
ਕਹਿ ਕਰ ਬੈਸ ਗਇਓ ਮਰਦਾਨਾ ਬੂਜਨ ਲਗਾ ਦਿਆਲਾ।
ਕਹਿ ਕੇ ਇਸ ਤਰ੍ਹਾਂ ਬਚਨ ਭਾਈ ਮਰਦਾਨਾ ਜੀ ਕੋਲ ਬੈਠ ਗਏ ਮਹਾਰਾਜ ਜੀ ਦੇ, ਸਤਿਗੁਰੂ ਜੀ ਤੋਂ ਪੁੱਛਣ ਲੱਗੇ ਹਨ,
ਉਤੋਂ ਕੌਣ ਇਹ ਮਾਨਵ ਸਵਾਮੀ ਜਾਏ ਸੁਭਾਏ ਰਸਾਲਾ।
ਮਹਾਰਾਜ ਇਹ ਬੰਦਾ ਕੌਣ ਸੀ? ਮੈਂ ਇਹੋ ਜਿਹਾ ਬੰਦਾ ਦੁਨੀਆਂ 'ਚ ਨਹੀਂ ਦੇਖਿਆ, ਬੜਾ ਹੀ ਮਿੱਠਾ ਬੋਲਦਾ ਸੀ, ਮੇਰਾ ਬੜਾ ਸਤਿਕਾਰ ਕੀਤਾ ਮਹਾਰਾਜ ਉਹਨੇ, ਤੁਹਾਨੂੰ ਵੀ ਮੱਥਾ ਟੇਕਣ ਆਇਆ, ਕੋਈ ਪੈਸਾ ਵੀ ਨਹੀਂ ਲਿਆ। ਮਹਾਰਾਜ ਉਹ ਕਹਿੰਦਾ ਮੈਂ ਭੇਟਾ ਕਰਨੀ ਆ ਨਵਾਬ, ਇਹ ਇੰਨੀ ਮਿੱਠੇ ਸੁਭਾਅ ਵਾਲਾ, ਨਿਮਰਤਾ ਵਾਲਾ, ਇੰਨਾ ਸੋਹਣਾ ਬੰਦਾ ਕੌਣ ਸੀ?
ਅਪਰ ਨਰਨ ਸੀ ਜਾਂ ਕੀ ਗਤ ਨੈ ਰੁਚ ਰੂਪ ਦੁਤਵਾਨਾ।
ਕਿਉਂਕਿ ਹੋਰ ਬੰਦਿਆਂ ਵਰਗੀ ਇਹਦੀ ਹਾਲਤ ਨਜ਼ਰ ਨਹੀਂ ਸੀ ਆਉਂਦੀ, ਅਵਸਥਾ ਵੀ ਉਹੀ ਜਿਹੀ ਨਹੀਂ ਸੀ। ਇੱਕ ਤਾਂ ਇਹਦਾ ਰੂਪ ਬੜਾ ਸੋਹਣਾ ਹੈ, ਇੱਕ ਚਿਹਰੇ ਦੀ ਆਭਾ ਜਿਹੜੀ ਆ ਨਾ ਬੜੀ ਪ੍ਰਕਾਸ਼ਮਈ ਲੱਗਦੀ ਸੀ ਮੈਨੂੰ।
ਬਹੁਰ ਰਬਾਬ ਉਪਾਇਨ ਦੀਨਾ ਸੁਭਗ ਅਲੋਕਕ ਆਨਾ।
ਸੋ ਇਸ ਕਰਕੇ ਮਹਾਰਾਜ ਦੇਖੋ ਫਿਰ ਨੇ ਰਬਾਬ ਵੀ ਜਿਹੜੀ ਹੈ ਉਹ ਸਾਨੂੰ ਭੇਟਾ ਹੀ ਕੀਤੀ ਹੈ, ਕੋਈ ਪੈਸਾ ਨਹੀਂ ਲਿਆ, ਕਿੰਨੀ ਸੋਹਣੀ ਰਬਾਬ ਦੇ ਗਿਆ ਹੈ।
ਦੀਨਾ ਨਾਥ ਕਹਿਓ ਯਹ ਗਾਥਾ ਭਇਓ ਜੇ ਅੰਤਰ ਧਿਆਨਾ।
ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰੀ ਗਾਥਾ ਦੱਸ ਰਹੇ ਨੇ, ਕਹਿੰਦੇ ਇਹ ਜਿਹੜਾ ਹੋਇਆ ਨਾ ਅੰਤਰ ਧਿਆਨ ਇਹ ਦਿਖਣ ਤੋਂ ਹੀ ਹਟ ਗਿਆ ਹੈ।
ਸ਼ਕਤਵਾਨ ਪਿਕ ਬਿਸਮੈ ਮੁਝ ਮਨ ਸੁਣ ਸ਼੍ਰੀ ਗੁਰੂ ਬਖਾਨਾ।
ਮਹਾਰਾਜ ਮੈਨੂੰ ਦੱਸੋ ਇਹ ਕੀ ਕਾਰਨ ਹੈ, ਅੰਤਰ ਧਿਆਨ ਕਿਵੇਂ ਹੋ ਗਿਆ? ਬੜਾ ਸ਼ਕਤੀ ਵਾਲਾ ਬੰਦਾ ਇਹ ਤਾਂ, ਮੇਰੇ ਮਨ ਦੇ ਅੰਦਰ ਬੜੀ ਹੈਰਾਨਗੀ ਹੋਈ ਹੈ ਸੁਣ ਕੇ ਸਤਿਗੁਰੂ ਜੀ ਇਉਂ ਵਚਨ ਕਰਦੇ ਨੇ।
ਉਤੋਂ ਸੰਤ ਗੰਧਰਵਨ ਮਾਈ ਜੇ ਹਰ ਕੀਰਤ ਪਿਆਰੇ।
ਭਾਈ ਮਰਦਾਨਾ ਇਹ ਦੇਵਤਿਆਂ ਦੇ ਜਿਹੜੇ ਗੰਧਰਵ ਨੇ ਨਾ ਉਹਨਾਂ ਦੇ ਵਿੱਚ ਇਹ ਸੰਤ ਗੰਧਰਵ ਹੈ, ਇਹਨੂੰ ਹੋਰ ਕੋਈ ਚੀਜ਼ ਗਾਉਣੀ ਚੰਗੀ ਨਹੀਂ ਲੱਗਦੀ। ਭਾਈ ਮਰਦਾਨਾ ਇਹਨੂੰ ਹਰੀ ਦਾ ਜਿਹੜਾ ਕੀਰਤਨ ਆ ਨਾ, ਹਰੀ ਦੀ ਮਹਿਮਾ ਕਰਨੀ, ਉਹੀ ਚੰਗੀ ਲੱਗਦੀ ਹੈ।
ਨਿਸ ਦਿਨ ਰਹਿਤ ਪ੍ਰੇਮ ਰੰਗ ਰਾਤਾ ਇਹ ਰਬਾਬ ਕਰ ਧਾਰੇ।
ਮਹਾਰਾਜ ਕਹਿਣ ਲੱਗੇ ਇਹ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ, ਇਹ ਆਪਣੇ ਹੱਥ ਵਿੱਚ ਕਈ ਸਮੇਂ ਤੋਂ, ਇਹਨੂੰ ਸਾਡੇ ਆਉਣ ਦਾ ਕਈ ਯੁੱਗਾਂ ਤੋਂ ਹੀ ਪਤਾ, ਕਿਉਂਕਿ ਇਹਨਾਂ ਦੀਆਂ ਬੜੀਆਂ ਲੰਬੀਆਂ ਉਮਰਾਂ ਹੁੰਦੀਆਂ ਨੇ। ਇਹਨੂੰ ਪਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਅਵਤਾਰ ਧਾਰਨਾ ਹੈ, ਔਰ ਇਹ ਤਾਂ ਬਚਨ ਆਪਾਂ ਕਰ ਰਹੇ ਨੇ, ਮਹਾਰਾਜ ਨੇ ਆਪਣਾ ਆਪ ਨਹੀਂ ਦੱਸਿਆ ਹੈ। ਕਹਿੰਦੇ ਇਸ ਕਰਕੇ ਇਹ ਰਬਾਬ ਭੇਟਾ ਲਈ ਹੱਥ ਵਿੱਚ ਫਿਰਦਾ ਕਿ ਜਦੋਂ ਵੀ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨਗੇ ਇਹ ਰਬਾਬ ਮੈਂ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕਰਾਂਗਾ।
ਚਿਰੰਕਾਲ ਕੀ ਚਾਹੁਤੀ ਮਨ ਬਾਦਤ ਦੇਨ ਰਸਾਲਾ।
ਬਹੁਤ ਦੇਰ ਦੀ ਇਹਦੇ ਮਨ ਦੇ ਅੰਦਰ ਚਾਹਨਾ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸੁੰਦਰ ਰਬਾਬ ਦੇਵਾਂ ਅਤੇ ਉਹ ਮਹਾਰਾਜ ਵਜਾਉਣ, ਉਹਨਾਂ ਦੇ ਕੋਲ ਕੀਰਤਨ ਕਰਨ ਵਾਲਾ ਕੋਈ ਕੀਰਤਨ ਕਰੇ।
ਸੋ ਅਬ ਦਿਓ ਬਜਾਵੋ ਲੈ ਕਰ ਬਿਲਮ ਨਾ ਕਰ ਦਰ ਹਾਲਾ।
ਕਹਿ ਬਈ ਮਰਦਾਨਾ ਹੁਣ ਦੇਰ ਨਾ ਕਰ, ਜਲਦੀ ਦੇ ਨਾਲ ਰਬਾਬ ਵਜਾਉਣਾ ਕਰ।
ਆਏ ਸਮਾਨ ਲਿਓ ਮਰਦਾਨੇ ਕਰਨ ਲੱਗਿਓ ਤਬ ਸੁਰ ਕੋ।
ਭਾਈ ਮਰਦਾਨਾ ਜਿਵੇਂ ਉਹ ਪਹਿਲਾਂ ਇੱਕ ਬੰਦੇ ਦੀ ਰਬਾਬ ਲੈ ਕੇ ਆਇਆ ਸੀ ਸੁਲਤਾਨਪੁਰ ਸਾਹਿਬ ਤੋਂ, ਉਹਨੂੰ ਸੁਰ ਕਰਨ ਲੱਗ ਪਿਆ, ਇਸੇ ਤਰ੍ਹਾਂ ਹੀ ਜਿਵੇਂ ਪਹਿਲੀ ਸੁਰ ਕੀਤੀ ਸੀ ਇਹਨੂੰ ਵੀ ਸੁਰ ਜੀ ਕਰਨ ਲੱਗਿਆ, ਉਹਦੀਆਂ ਤਾਰਾਂ ਦੀਆਂ ਕਸਣ ਲੱਗ ਪਿਆ।
ਸ਼੍ਰੀ ਗੁਰ ਪਨਿਓ ਬਨੈ ਸੁਰ ਆਪੇ ਵਾਵੋ ਬਿਲਮ ਨਾ ਕਰ ਕੋ।
ਭਾਈ ਮਰਦਾਨਾ ਇਹ ਉਹ ਰਬਾਬ ਨਹੀਂ ਹੈ ਜਿਹੜੀ ਤੂੰ ਸਮਝਦਾ ਇਹ ਸੁਰ ਕਰਨੀ ਪਵੇਗੀ, ਇਹ ਤਾਂ ਆਪੇ ਹੀ ਸੁਰ ਹੋ ਜਾਣੀ ਹੈ, ਇਹ ਸੰਕਲਪ ਮਾਤਰ ਹੀ ਠੀਕ ਹੋ ਜਾਂਦੀ ਹੈ।
ਸੁਣਤ ਵਜਾਇਓ ਤੇ ਤਤਕਾਲਾ ਸੁਰ ਬਨ ਗਾ ਤਬ ਆਪੇ।
ਬਸ ਜਦੋਂ ਗੁਰੂ ਨਾਨਕ ਦੇਵ ਜੀ ਦੀ ਆਗਿਆ ਹੋ ਗਈ ਸੁਣਦਿਆਂ ਭਾਈ ਮਰਦਾਨੇ ਨੇ ਵਜਾਈ ਤਤਕਾਲ ਉਹ ਤਾਂ ਆਪੇ ਹੀ ਸੁਰ ਹੋ ਗਈ।
ਐਸੀ ਬਾਤ ਨਾ ਚਿਰਜ ਤਾਂ ਕੋ ਜਾਏ ਸੁਰ ਅਸੁਰ ਥਾਪੇ।
ਹੁਣ ਇਹੀ ਜੀ ਗੱਲ ਗੁਰੂ ਨਾਨਕ ਦੇਵ ਜੀ ਲਈ ਕੀ ਔਖੀ ਹੈ, ਜਿਨ੍ਹਾਂ ਨੇ 84 ਲੱਖ ਜੂਨ ਬਣਾਈ, ਦੇਵਤੇ ਬਣਾਏ, ਦੈਂਤ ਬਣਾਏ, ਸ੍ਰਿਸ਼ਟੀ ਬਣਾਈ ਹੈ, ਉਹਨਾਂ ਵਾਸਤੇ ਕੋਈ ਇੰਨੀ ਖਾਸ ਔਖੀ ਗੱਲ ਨਹੀਂ ਹੈ। ਸੋ ਜਿਵੇਂ ਜੀਤਾ ਸਿੰਘ ਰਾਗੀ ਹੁੰਦਾ ਸੀ, ਬਹੁਤ ਪੁਰਾਣੀ ਗੱਲ ਹੈ, ਤਾਂ ਬਾਕੀ ਤਾਂ ਸਾਰੀ ਚੀਜ਼ ਲੰਬੀ ਆ, ਉਹਨੇ ਬਹੁਤ ਅਭਿਆਸ ਕੀਤਾ ਸੀ। ਸੋ ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕੋਲ ਲਾਹੌਰ ਕਹਿੰਦਾ ਕਿ ਮੁਸਲਮਾਨਾਂ ਦਾ ਇੱਥੇ ਬੜਾ ਵੱਡਾ ਰਾਗਾਂ ਦਾ ਇੱਕ ਅਖਾੜਾ ਜਿਹਾ ਲੱਗਿਆ ਹੋਇਆ, ਮੈਂ ਵੀ ਜਾਵਾਂ। ਕਹਿੰਦੇ ਜਾਇਆ, ਜਾ ਕੇ ਉਹਨਾਂ ਤੋਂ ਜਦੋਂ ਟਾਈਮ ਮੰਗਿਆ ਉਹ ਕਹਿੰਦੇ ਉਹ ਸਿੱਖਾਂ ਨੂੰ ਕਿੱਥੇ ਰਾਗ ਆਉਂਦਾ, ਤੂੰ ਪਰੇ ਚੱਲ, ਟਾਈਮ ਹੀ ਨਾ ਦਿੱਤਾ। ਤਾਂ ਉਸ ਵਕਤ ਫਿਰ ਕਹਿਣ ਲਾ ਜੀ ਮੈਂ ਫਿਰ ਕਦੇ ਵੀ ਨਹੀਂ ਜਿੱਤ ਸਕਾਂਗਾ ਇਹਨਾਂ ਦੇ ਅਖਾੜੇ ਦੇ ਵਿੱਚ, ਇਹਨਾਂ ਤਾਂ ਸਿੱਖਾਂ ਦੀ ਬਦਨਾਮੀ ਕਰਤੀ। ਮਹਾਂਪੁਰਸ਼ ਕਹਿਣ ਲੱਗੇ ਤੂੰ ਜੀਤਾ ਸਿੰਘ ਐਂ ਕਰ, 125,000 ਪਾਠ ਨਾ ਰਾਗ ਮਾਲਾ ਦਾ ਕਰ 40 ਦਿਨ 'ਚ, ਫਿਰ ਤਮਾਸ਼ਾ ਦਿਖਾਉਂਦੇ ਹਾਂ ਤੈਨੂੰ। 40 ਦਿਨ 'ਚ ਉਹਨੇ 125,000 ਪਾਠ ਰਾਗ ਮਾਲਾ ਜਾ ਕਰ ਲਿਆ, ਜਾਂ ਜਾ ਕੇ ਲਾਹੌਰ ਜਿਹੜੇ ਮੁਸਲਮਾਨਾਂ ਦਾ ਬਹੁਤ ਵੱਡਾ ਸੰਮੇਲਨ ਜਿਹਾ ਹੋ ਰਿਹਾ ਸੀ ਉੱਥੇ, ਕਹਿੰਦਾ ਵੀ ਮੈਨੂੰ ਸਿਰਫ 2 ਮਿੰਟ ਦੇ ਦਿਓ ਬਸ, ਦੋ ਮਿੰਟ ਚਲੋ ਕਹਿੰਦੇ ਬਈ ਸਿੱਖ ਕਹਿੰਦਾ ਦੋ ਮਿੰਟ ਦੇ ਦਿਓ ਕਹਿੰਦੇ ਬਈ ਸਿੱਖਾਂ ਨੂੰ ਰਾਗ ਰੂਗ ਤਾਂ ਨਹੀਂ ਆਉਂਦਾ ਹੈ ਰਾਗ ਤਾਂ ਸਾਨੂੰ ਹੀ ਦਿੱਤਾ ਅੱਲਾ ਨੇ ਤਾਂ ਉਸ ਵਕਤ ਕਹਿੰਦੇ ਆਹ ਫੜ ਵਾਜਾ ਉਦੋਂ ਭਾਈ ਜੀਤਾ ਸਿੰਘ ਨੇ ਕਿਹਾ ਸੀ ਕਹਿੰਦੇ ਵਾਜਾ ਤਾਂ ਰੱਖ ਦਿਓ ਸਾਹਮਣੇ ਅਤੇ ਮੈਂ ਗਾਊਂਗਾ ਵਾਜਾ ਆਪੇ ਵੱਜੂਗਾ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਕਹਿੰਦੇ ਦੇਖ ਲਿਓ ਉਹਨੇ ਬਸੰਤ ਰਾਗ ਗਾਇਆ ਮਿੰਟ ਲਏ ਸੀ ਦੋ ਚਾਰ ਘੰਟੇ ਉਹ ਬਸੰਤ ਰਾਗ ਗਾਉਂਦਾ ਰਿਹਾ ਵਾਜਾ ਆਪੇ ਵੱਜਦਾ ਰਿਹਾ ਪੂਰੀਆਂ ਕਨਾਤਾਂ ਹੀ ਪੀਲੀਆਂ ਹੋ ਗਈਆਂ ਸੀ ਸਾਰੇ ਤੁਰਕ ਮੰਨ ਗਏ ਸੀ ਇਸ ਗੱਲ ਨੂੰ ਵੀ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਹੈ
ਭਾਈ ਆਵਾਜ਼ ਤੂੰ ਹੀ ਨਿਰੰਕਾਰਾ ਨਿਰੰਕਾਰ ਕਰਤਾਰਾ
ਹੁਣ ਐਸੀ ਰਬਾਬ ਹੈ ਆਪੇ ਸੁਰ ਹੋ ਗਈ ਆਪੇ ਵੱਜਣ ਲੱਗ ਪਈ ਆਪੇ ਸੋ ਦੇਵਤੇ ਅਤੇ ਦੈਂਤ ਜਿਹਨਾਂ ਥਾਪੇ ਨੇ ਉਹਨਾਂ ਨੇ ਸ਼ਕਤੀ ਦੇ ਦਿੱਤੀ ਰਬਾਬ ਬੋਲਦੀ ਹੈ ਤੂੰ ਹੀ ਨਿਰੰਕਾਰ ਧੰਨ ਨਿਰੰਕਾਰ ਇਸ ਤਰੀਕੇ ਨਾਲ ਹੇ ਕਰਤਾਰ ਹੇ ਨਿਰੰਕਾਰ ਤੂੰ ਹੀ ਕਰਤਾਰ ਤੂੰ ਹੀ ਨਿਰੰਕਾਰ ਇਹ ਆਵਾਜ਼ ਉਸ ਰਬਾਬ ਵਿੱਚ ਆਉਣ ਲੱਗੀ
ਤੇ ਪਿੱਛੇ ਸ਼੍ਰੀ ਨਾਨਕ ਬੇਨਤੀ ਹੋਵੇ ਤਾਰ ਮਝਾਰਾ
ਕਰਤਾਰ ਦੇ ਵਿੱਚ ਬੇਨਤੀਆਂ ਹੋਈਆਂ ਧੰਨ ਗੁਰੂ ਨਾਨਕ ਦੇਵ ਜੀ ਨੂੰ
ਪਏ ਪ੍ਰੇਮ ਮੈਂ ਪਸ ਪੰਛੀ ਸਭ ਮੋਹੇ ਮਨ ਉਦਿਆਨਾ
ਹੁਣ ਸਾਰੇ ਪਸ਼ੂ ਪੰਛੀ ਸਾਰੇ ਮੋਹੇ ਗਏ ਔਰ ਸਾਰਾ ਜੰਗਲ ਜਿਹੜਾ ਸੀ ਉਹਨਾਂ ਦੇ ਦਰਖਤ ਸੀ ਪਸ਼ੂ ਸੀ ਪੰਛੀ ਸੀ ਸਾਰੇ ਮੋਹਿਤ ਹੋ ਗਏ
ਤਰਵਰ ਤੇ ਰਸ ਨਿਚਰਨ ਲੱਗ ਗਏ ਵਿਸਰਾ ਸਭਨ ਅਪਾਨਾ
ਹੁਣ ਜਿਹੜੇ ਦਰਖਤ ਸੀ ਉਹਨਾਂ ਵਿੱਚੋਂ ਰਸ ਨੁਚੜਨ ਲੱਗ ਪਿਆ ਤੇ ਆਪਣਾ ਆਪਣਾ ਸਾਰਿਆਂ ਨੂੰ ਭੁੱਲ ਗਿਆ
ਸੁਣ ਸੁਣ ਸ਼੍ਰੀ ਨਾਨਕ ਮਨ ਭਾਈ ਲਗੀ ਸਮਾਧੀ ਅਖੰਡਾ
ਜਦੋਂ ਰਬਾਬ ਦੇ ਵਿੱਚੋਂ ਤੂੰ ਹੀ ਨਿਰੰਕਾਰ ਧੰਨ ਨਿਰੰਕਾਰ ਦਾ ਆਲਾਪ ਹੋਇਆ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸੁਭਾਵਕ ਹੀ ਉਸ ਸਮਾਧੀ 'ਚ ਪਹੁੰਚ ਗਏ ਸੋ ਸੁਨ ਸਮਾਧੀ ਆਪ ਸੁਨ ਸਮਾਧ ਵਿੱਚ ਲੀਨ ਹੋ ਗਏ
ਪਲਕ ਜੁਟੀ ਪਲਕ ਜੁਟੀ ਜੁਗ ਭੇ ਬਿਦੇਹਾ ਸਵਾਸ ਦਸਮ ਦਰ ਮੰਡਾ
ਪਲਕਾਂ ਆਪਣੇ ਆਪ ਜੁੜ ਗਈਆਂ ਬਦੇਹੀ ਹੋ ਗਏ ਬੈਠੇ ਹੀ ਪਤਾ ਹੀ ਨਹੀਂ ਕਿ ਕਿੱਥੇ ਬੈਠੇ ਦੇਸ਼ ਕਾਲ ਵਸਤੂ ਸਭ ਭੁੱਲ ਗਿਆ ਇੱਕ ਰਸ ਲੀਨ ਹੋ ਗਏ
ਉਹ ਅਛੋਭ ਛੋੜੈ ਨੈ ਤੇ ਕੋ ਬੀਤ ਗਏ ਦਿਨ ਦੋ
ਹੁਣ ਐਸੇ ਉਹਦੇ ਵਿੱਚ ਲੀਨ ਹੋਏ ਨੇ ਕਿ ਦੋ ਦਿਨ ਬਤੀਤ ਹੋ ਗਏ ਰਬਾਬ ਵੱਜਦੀ ਨੂੰ ਸਤਿਗੁਰੂ ਜੀ ਸਮਾਧੀ ਲੀਨ ਹੋ ਗਏ
ਪਦਮਾਸਨ ਬੈਸੇ ਅਸ ਸੋਤ ਜਿਵ ਸ਼ਿਵ ਕਲ ਮਲਖੋ
ਸੋ ਜਿਵੇਂ ਕਲਿਆਣ ਸਰੂਪ ਪਰਮੇਸ਼ਰ ਸੱਜਦੇ ਨੇ ਸਾਰਿਆਂ ਦੇ ਪਾਪਾਂ ਨੂੰ ਨਾਸ਼ ਕਰਦੇ ਨੇ ਇਉਂ ਗੁਰੂ ਨਾਨਕ ਦੇਵ ਜੀ ਸੱਜ ਗਏ
ਦੋਹੇਰਾ ਸ਼੍ਰੀ ਸਤਿਗੁਰ ਪਾਰਸ ਚਰਨ ਮਨ ਮਨੂਰ ਮਮ ਭੇਟ
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਚਰਨ ਨੇ ਉਹ ਪਾਰਸ ਵਰਗੇ ਨੇ ਅਤੇ ਮੇਰਾ ਜਿਹੜਾ ਮਨ ਹੈ ਉਹ ਮਨੂਰ ਵਰਗਾ ਜਿਵੇਂ ਮਨੂਰ ਖਰਾਦੀਏ ਜਿਹੜਾ ਲੋਹਾ ਸੋ ਲਾਉਂਦੇ ਨੇ ਨਾਲੋਂ ਸੋ ਖਰਾਦ ਦੇ ਨਾਲ ਬੂਰਾ ਜਿਹਾ ਹੁੰਦਾ ਬਾਹਰ ਸੁੱਟ ਦਿੰਦੇ ਨੇ ਉਹਦੇ 'ਤੇ ਬਰਸਾਤ ਹੋ ਜਾਂਦੀ ਹੈ ਉਹਨੂੰ ਫਿਰ ਜੰਗਾਲ ਲੱਗ ਜਾਂਦੀ ਹੈ ਕਈ ਸਾਲਾਂ ਦਾ ਖਰਾਦਾਂ ਵਾਲਿਆਂ ਦੇ ਬਾਹਰ ਲੋਹਾ ਪਿਆ ਬੂਰਾ ਜਿਹਾ ਉਹ ਫਿਰ ਕਹਿੰਦੇ ਨੇ ਬਈ ਉਹ ਕਿਸੇ ਕੰਮ ਨਹੀਂ ਆਉਂਦਾ ਜੇ ਉਹਨੂੰ ਪਾਰਸ ਦੀ ਵੱਟੀ ਵੀ ਲਾਈਏ ਤਾਂ ਵੀ ਉਹਦਾ ਸੋਨਾ ਨਹੀਂ ਬਣਦਾ ਪਰ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਐਸੇ ਨੇ ਜੇ ਕੋਈ ਬੰਦਾ ਮਨੂਰ ਵਰਗਾ ਵੀ ਹੋਵੇ ਉਹਦਾ ਮਨ ਮਨੂਰਿਆ ਹੋਵੇ ਕਰੋੜਾਂ ਸਾਲਾਂ ਤੋਂ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਕਾਲਾ ਹੋਆ ਸਿਆਹ ਐਸਾ ਵੀ ਮਨ ਹੋ ਜਾਏ ਨਾ ਕਾਲਾ ਅਤੇ ਜੇ ਕਿਤੇ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਛੋਹ ਜਾਵੇ ਕਹਿੰਦੇ ਉਹ ਵੀ ਸੋਨਾ ਬਣ ਜਾਂਦਾ ਹੈ ਸੋਨੇ ਵਾਂਗੂ ਸ਼ੁੱਧ ਹੋ ਜਾਂਦਾ ਹੈ ਇਉਂ ਮੇਰਾ ਮਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਲੱਗ ਕੇ ਸ਼ੁੱਧ ਹੋ ਗਿਆ
ਕੰਚਨ ਸੋ ਹੋਵੇ ਜਬੈ ਲਗੈ ਨ ਜਮ ਕੀ ਫੇਟ
ਕਹਿੰਦੇ ਜਦੋਂ ਮੇਰਾ ਮਨ ਕੰਚਨ ਵਰਗਾ ਸ਼ੁੱਧ ਹੋ ਗਿਆ ਬਾਰਾਂ ਮੰਨੀ ਸ਼ੁੱਧ ਕਰਾਇਆ ਤਾਂ ਫਿਰ ਕਹਿੰਦੇ ਹੁਣ ਜਮਨਦੂਤਾਂ ਦੀ ਜਿਹੜੀ ਫੇਟ ਹੈ ਉਹ ਕਿਵੇਂ ਲੱਗ ਸਕਦੀ ਹੈ ਮੇਰੇ ਮਨ ਨੂੰ ਕਿਉਂਕਿ ਮੇਰਾ ਮਨ ਸ਼ੁੱਧ ਹੋ ਗਿਆ
ਦਵਈਆ ਛੰਦ ਲਗੀ ਸਮਾਧ ਬਿਤੇ ਦਿਨ ਦੋ ਲੋਚਨ ਕਮਲ ਨ ਬਿਗਸੇ
ਦੋ ਦਿਨ ਹੋ ਗਏ ਗੁਰੂ ਨਾਨਕ ਦੇਵ ਜੀ ਸਮਾਧੀ ਲਾ ਕੇ ਸਜੇ ਹੋਏ ਨੇ ਨੇਤਰ ਕਮਲ ਬਿਲਕੁਲ ਬੰਦ ਕੀਤੇ ਹੋਏ ਨੇ ਉਹ ਨਹੀਂ ਖਿੜੇ क्यों ऐसे लीन होए ने प्रभु का सिमरन करद्या करद्या सरगुण निर्गुण निरंकार सुन समाधि आप आपन किया नानका आपे ही फिर जाप
मरदा ने तन छुदा अधिक पी प्राण जाए ज्यों निकसे।
पर इधर दो दिन लंघ गया तो महाराज ने समाधि खोली नहीं पर भाई मरदाने दी ते जान निकलती तो भुख लगी बड़ी ज्यादा तो महाराज तो अपनी समाधि च लीन ने नाम का आधार है भाई मरदाना बेचारा कहता हे वाहेगुरु हुण इह समाधि कद खोलणगे मैं तो भुख बड़ी लगी है।
को मानव तैं दृष्ट न आवै जे ते जाचै खाना।
हुण महाराज समाधि लीन हो गए ते भाई मरदाना देखदा कोई खब्बा सज्जा अगे पिछे कोई बंदा दिख जे उन्हों कह रहा मैनू दो रोटियां खाण नू लिया दे कितों।
उतो निकट निर्मल जल शीतल दिखवै करै सुपाना।
हुण जदों कोई चीज नहीं खाण नू मिलदी नेड़े पाणी सी बड़ा साफ सुथरा खड़ा उहदे विचों ही दो कबुक भर के भाई मरदाना पी लैंदे ने।
दो हेरा तज कर प्रभ को जाए न मन मैं करत विचार।
हुण ना तो महाराज जी नू छड के जा सकदा है मन दे अंदर इउं विचार करदा है।
के बिद बीतै संग इन होवै कष्ट अपार।
सोचदे ने भाई मरदाना मन दे अंदर इहनां नाल किवें साडी बतीत होवेगी जिंदगी इह तां दो दिन च ही मेरे कड़ाके हो गए भुख लगी आई है ते ये तां कहिंदे मेरे नाल पक्का रहना करो मेरा इहनां नाल गुजारा नहीं होवेगा।
सोरठा अब के दे मझार आवै मांगो विदा मैं।
कहिंदे हुण जे सतगुरु जी उत्थान होए ना समाधि तों मैं तां मत्था टेक देंगा मैं तां यही कहांगा हे सच्चे पातशाह मैनू हुण आग्या दिओ मैं तां अपने पिंड नूं ही जाना।
जामो अपन अगार कठन रहन है संग इन।
क्योंकि मैं तो अपने घर ही चले जावांगा इन्हां दे नाल रहना तो थोड़ा औखा ही लगता है।
दवैया छंद बहुत छुदा मैं भयो बेहाला भोजन हाथ ना आयो।
क्योंकि मैं तो भुखा मर गया मेरे हाथ तो ना कि तो रोटी ना कोई होर कोई चीज खाण नूं नहीं मिली।
तज ने सकई दीन दयाला बनी कठन दुख पायो।
फिर सतगुरु जी नूं छड़ के भी नहीं जा सकते अते बहुत कठन जी गल बन गई है इहां बड़ा दुखी हो रहा है।
असमंजस पी दोनों बातें निकट रहन पुर जाना।
ये दोनों गल्लां ही औखियां ने क्यों कोले रहना भी औखा जे छड़ के अपने पिंड नूं जाना तां भी औखा है।
करत विचार रात सब बीती पयो उदय पुन पाना।
सारी रात भुखे मरदाने नूं नींद ना आई यही सोचदा भी कद नेत्र महाराज खोलणगे अपने ते कद मैं बदायगी लवांगा सवेर हो गई।
अंबक अंबज बिकसे ते छिन पए सुचेत शरीरा।
जदों सतगुरु दे सोहणे नेत्र कमल खेड़े शरीर विच सुचेत होए जदों।
मरदाने की उर की लख कर बोले वाक गंभीरा।
भाई मरदाने दे हिरदे दी गल जान के गंभीर सतगुरु जी ओं बचन बोले हन।
के बिद की सुध बदो अपनी बदन रहो मुरझायो।